एक ओंकार सत नाम करता पुरख निरपौ निरवैर अकाल मूरत अजूनी सैभं गुरप्रसाद जप आदि सच जुगादि सच है भी सच नानक होसि भी सच तन जियो तिह को जग में मुक्ति हर चित में जुद विचार देह अनित नानित रह जस नाव चढ़े पव सागर तार धीरज ताम बनाए एह तान बुद्ध सो दीपक ज्यों उजियार ज्ञान है की बढ़नी मनो हाथ ले कातरता कुतवार बुहार जाओ तो प्रेम खेलन का चाओ सिर तार तली गली मेरी आओ इत मार्ग पैर त्रिजै सिर दीजै कान ना कीजै सूरा सो पहचानिया जो लरे दीन के हेत पुरजा पुरजा कट मरे कब हो ना छाड़े खेत कहाँ तुष प्रभ बुद्ध हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी मोक उतरे शास्त्र खाट पिंग गिरन चढ़ जाए अंध लख बदरो सुने जो काल कृपा कराए अंध लख बदरो सुने जो काल कृपा कराए
वाहिगुरु साहिब जीओ श्लोक महला पहला ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਅਤ ਕਰੈ ਵਿਚਾਰ ਬਿਨ ਬੂਝੈ ਕੈਸੇ ਪਾਵਹਿ ਪਾਰ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜਿਹ ਤਿਰ ਦੇਖਾਂ ਤਿਹ ਤਿਰ ਮੌਜੂਦ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਜੋ ਸ਼ਰਧਾ ਪ੍ਰੇਮਾ ਭਗਤੀ ਦੇ ਨਾਲ ਆਪਣੇ ਗੁਰੂਆਂ ਦੇ ਪੁਰਬ ਮਨਾਉਂਦੇ ਹਨ ਸਭ ਸੰਗਤਾਂ ਨੂੰ ਭਲੀ ਪਾਂਤ ਵਿਦਤ ਹੈ ਅੱਜ ਨੌਵੇਂ ਪਾਤਸ਼ਾਹ ਨੌਵੇਂ ਗੁਰੂ ਨਾਨਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਹਰ ਗੁਰਸਿੱਖ ਮਾਈ ਭਾਈ ਹਮੇਸ਼ਾ ਇਹਨਾਂ ਸ਼ਬਦਾਂ ਰਾਹੀਂ ਯਾਦ ਕਰਦਾ ਹੈ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਈ ਸਹਾਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਅੱਜ ਆਪਾਂ ਸ਼ਹੀਦੀ ਪੁਰਬ ਨੂੰ ਮਨਾ ਰਹੇ ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ ਪੁਕਾਰਿਆ ਵੀ ਕਿਉਂ ਨਾ ਜਾਵੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਮਿਹਰ ਦਾ ਸਦਕਾ ਹੀ ਅੱਜ ਅਸੀਂ ਸਾਰੇ ਗੁਰਸਿੱਖ ਵੀ ਅਤੇ ਨਾਲ ਹੀ ਖਾਸ ਕਰਕੇ ਹਿੰਦੂ ਲੋਕ ਉਹਨਾਂ ਦੀ ਖਾਤਰ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਹੀਦੀ ਦਾ ਜਾਮ ਪੀਤਾ ਹੈ ਠੀਕ ਹੈ ਆਪਣੇ ਧਰਮ ਦੇ ਲਈ ਵੀ ਧਰਮੀ ਸੂਰਮੇ ਕੁਰਬਾਨੀਆਂ ਕਰਦੇ ਆਏ ਹਨ ਜਿਨ੍ਹਾਂ ਦੇ ਆਦਰਸ਼ ਬਾਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਲਿਖਿਆ ਹੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਦੀਨ ਦਾ ਅਰਥ ਹੈ ਮਜ਼ਹਬ, ਦੀਨ ਦਾ ਅਰਥ ਹੈ ਧਰਮ, ਅਤੇ ਦੂਸਰਾ ਦੀਨ ਦਾ ਅਰਥ ਵੀ ਜਿਹੜਾ ਦੀਨ ਦੁਖੀਆਂ ਦੀ ਖਾਤਰ, ਜਿਹੜੇ ਆਜਜ਼ ਨੇ, ਮੁਥਾਜ ਨੇ, ਬੇਬਸ ਨੇ, ਲਾਚਾਰ ਨੇ, ਉਹਨਾਂ ਦੀ ਖਾਤਰ ਵੀ ਲੜਦਾ ਮਰਦਾ ਹੈ, ਉਹ ਧਰਮੀ ਸੂਰਮਾ ਗਿਣਿਆ ਜਾਂਦਾ। ਜਦੋਂ ਆਪਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨਾਂ ਦੇ ਬਾਰੇ ਵਿਚਾਰ ਕਰਦੇ ਹਾਂ ਤਾਂ ਕੋਈ ਵੀ ਭੁਲੇਖਾ ਨਹੀਂ ਰਹਿ ਜਾਂਦਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਆਪਣੇ ਧਰਮ ਲਈ ਨਹੀਂ ਸੀ, ਬਲਕਿ ਦੂਸਰੇ ਧਰਮ ਦੇ ਲਈ ਸੀ। ਇਸੇ ਲਈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਕੁਰਬਾਨੀ ਨੂੰ ਇਤਿਹਾਸਕਾਰਾਂ ਨੇ ਅਦੁੱਤੀ ਕੁਰਬਾਨੀ ਦਾ ਵੀ ਨਾਮ ਦਿੱਤਾ। ਅਦੁੱਤੀ ਦਾ ਅਰਥ ਹੈ ਲਾਸਾਨੀ, ਬੇਮਿਸਾਲ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਇਹ ਮਹਾਨ ਕੁਰਬਾਨੀ ਕੀਤੀ, ਜਦੋਂ ਆਪਾਂ ਇਹਦੇ ਪਿਛੋਕੜ ਵੱਲ ਜਾਂਦੇ ਹਾਂ, ਜੇ ਆਪਾਂ ਹੋਰ ਇਤਿਹਾਸਕਾਰਾਂ ਦੀ ਗੱਲ ਨੂੰ ਨਾ ਵੀ ਮੰਨੀਏ, ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੀ ਲਿਖਤ ਨੂੰ ਤਾਂ ਪ੍ਰਵਾਨ ਕਰਨਾ ਹੀ ਪਵੇਗਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਿੱਤਰ ਨਾਟਕ ਦੇ ਅੰਦਰ ਇਸ ਮਹਾਨ ਸਾਕੇ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਸ਼ਬਦ ਲਿਖੇ ਹਨ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਾਰੇ ਲਿਖਦੇ ਹਨ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ। ਇਹ ਤਿਲਕ ਜੰਨੂ ਦੀ ਰੱਖਿਆ ਵਾਸਤੇ ਸਤਿਗੁਰੂ ਦੀ ਕੁਰਬਾਨੀ ਹੋਈ। ਜਿੱਥੋਂ ਤੱਕ ਤਿਲਕ ਜੰਨੂ ਦਾ ਸਵਾਲ ਹੈ, ਇਹ ਹਿੰਦੂ ਧਰਮ ਦੇ ਹੀ ਚਿੰਨ ਸਮਝੇ ਜਾਂਦੇ ਸਨ, ਇਹਨਾਂ ਦਾ ਸਿੱਖ ਧਰਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ। ਬਲਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ, ਸਾਡੇ ਸਿੱਖਾਂ ਦੇ ਪ੍ਰਥਮ ਸਤਿਗੁਰੂ ਹੋਏ, ਔਰ ਉਹਨਾਂ ਦੇ ਬਾਰੇ ਇਹ ਇੱਕ ਇਤਿਹਾਸਕ ਗਾਥਾ ਪ੍ਰਸਿੱਧ ਹੈ। ਜਦੋਂ ਉਹਨਾਂ ਦੀ 8-10 ਸਾਲ ਦੀ ਉਮਰ ਹੋਈ ਤਾਂ ਉਹਨਾਂ ਦੇ ਸਤਿਕਾਰਯੋਗ ਬਾਬਾ ਕਾਲੂ ਜੀ ਨੇ ਹਰਦਿਆਲ ਪੁਰੋਹਿਤ ਨੂੰ ਬੁਲਾਇਆ ਅਤੇ ਨਾਲ ਹੀ ਇਹ ਆਖਿਆ, ਤੁਸੀਂ ਮੇਰੇ ਪੁੱਤਰ ਨੂੰ ਹਿੰਦੂ ਮਤ ਅਨੁਸਾਰ ਧਾਰਮਿਕ ਸੰਸਕਾਰ ਕਰਕੇ ਜਨੇਊ ਪਹਿਨਾ ਦਿਓ। ਇਤਿਹਾਸ ਦੱਸਦਾ ਹੈ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਗਿਆ, ਬਹੁਤ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ, ਆਮ ਵੀ ਲੋਕ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ। ਪਰ ਜਦੋਂ ਹਰਦਿਆਲ ਪੁਰੋਹਿਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਲ ਦੇ ਵਿੱਚ ਜਨੇਊ ਪਾਉਣ ਲੱਗਿਆ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਅਤੇ ਨਾਲ ਇਹ ਉਹਨੂੰ ਸਿੱਖਿਆ ਬਖਸ਼ੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਕਤ। ਉਸ ਹਰਦਿਆਲ ਪੁਰੋਹਿਤ ਨੂੰ ਸਤਿਗੁਰੂ ਕਹਿਣ ਲੱਗੇ, ਸਾਨੂੰ ਇਹ ਜਨੇਊ ਪ੍ਰਵਾਨ ਨਹੀਂ, ਜਿਸ ਨੂੰ ਧਾਰਨ ਕਰਕੇ ਮਨੁੱਖ ਦੇ ਜੀਵਨ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਬਲਕਿ ਬਹੁਤ ਸਾਰੇ ਲੋਕ ਅਸਾਂ ਵੇਖੇ ਨੇ, ਉਹ ਜਨੇਊ ਤਾਂ ਪਹਿਨ ਲੈਂਦੇ ਹਨ ਪਰ ਉਹ ਆਪਣੇ ਸਰੀਰ ਤੇ ਇੰਦਰੀਆਂ ਤੇ ਮਨ ਤੇ ਕੰਟਰੋਲ ਨਹੀਂ ਕਰ ਸਕਦੇ। ਤਗ ਨਾ ਇੰਦਰੀ ਤਗ ਨਾ ਨਾਰੀ ਪਲਕੇ ਥੁੱਕ ਪਵੇ ਨੇ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੁਸੀਂ ਜਨੇਊ ਪਹਿਨਣਾ ਹੀ ਹੈ ਤਾਂ ਗਿਆਨ ਦਾ ਜਨੇਊ ਪਹਿਨੋ। ਇਹ ਸਿੱਖਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੇ ਪੰਡਤਾਂ ਨੂੰ ਅਤੇ ਖਾਸ ਕਰਕੇ ਪੰਡਤਾਂ ਦੇ ਮੁਖੀ ਪੁਰੋਹਿਤ ਨੂੰ ਬਖਸ਼ਿਸ਼ ਕੀਤੀ। ਹੁਣ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਇਹ ਗੱਲ ਸਪਸ਼ਟ ਹੈ ਤਿਲਕ ਜੰਨੂ ਦੇ ਨਾਲ ਸਿੱਖ ਧਰਮ ਦਾ ਕੋਈ ਸੰਬੰਧ ਨਹੀਂ ਸੀ, ਕਿਉਂਕਿ ਜਿਹਦੇ ਬਾਰੇ ਪਹਿਲਾਂ ਹੀ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਭਾਵੇਂ ਬਹੁਤ ਸਾਰੇ ਹਿੰਦੂ ਲੋਕ ਇਹ ਗੱਲ ਅਕਸਰ ਪ੍ਰਚਾਰਦੇ ਹਨ, ਸਿੱਖ ਧਰਮ ਹਿੰਦੂ ਧਰਮ ਦਾ ਹੀ ਇੱਕ ਫਿਰਕਾ ਹੈ, ਅਤੇ ਜਿਹੜੇ ਮੁਸਲਮਾਨ ਲੋਕ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਵੀ ਸਿੱਖ ਧਰਮ ਦਾ ਇਸਲਾਮ ਦੇ ਨਾਲ ਨੇੜ ਦਾ ਸੰਬੰਧ ਹੈ। ਚਾਹੇ ਕੁਝ ਵੀ ਹੋਵੇ ਪਰ ਸਿੱਖ ਧਰਮ ਇੱਕ ਸੁਤੰਤਰ ਧਰਮ ਅਤੇ ਵਿਲੱਖਣ ਧਰਮ ਹੈ। ਕੀ ਤੁਸ ਆਪਣਾ ਪੰਥ ਨਿਰਾਲਾ, ਇਹ ਇੱਕ ਵੱਡੀ ਗਵਾਹੀ ਸਾਡੇ ਕੋਲ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਭਗਤਾਂ ਤੈਸੈ ਸਾਰੀਆ ਜੋੜ ਕਦੇ ਨਾ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਿਲਕ ਜੰਨੂ ਦੀ ਖਾਤਰ ਕੁਰਬਾਨੀ ਕੀਤੀ। ਫਿਰ ਇੱਕ ਸਵਾਲ ਪੈਦਾ ਹੁੰਦਾ ਹੈ, ਜੇ ਤਿਲਕ ਜੰਨੂ ਦੇ ਨਾਲ ਸਿੱਖ ਧਰਮ ਦਾ ਕੋਈ ਸੰਬੰਧ ਨਹੀਂ ਸੀ ਤੇ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸਦੀ ਖਾਤਰ ਕੁਰਬਾਨੀ ਕਿਉਂ ਕੀਤੀ? ਜਦੋਂ ਆਪਾਂ ਇਸ ਕਾਰਨ ਦੇ ਪਿਛੋਕੜ ਵੱਲ ਜਾਵਾਂਗੇ ਤਾਂ ਇਸ ਦੀ ਇਤਿਹਾਸ ਗਵਾਹੀ ਦੇਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਤਿਲਕ ਜੰਨੂ ਦੀ ਖਾਤਰ ਕੁਰਬਾਨੀ ਕਿਉਂ ਕਰਨੀ ਪਈ? ਉਹ ਇਤਿਹਾਸ ਨੂੰ ਯਾਦ ਕਰੋ, ਜਦੋਂ ਔਰੰਗਜ਼ੇਬ ਨੇ ਜਿੰਨੇ ਵੀ ਹਿੰਦੁਸਤਾਨ ਦੇ ਸੂਬੇ ਸਨ, ਉਸ ਵੇਲੇ 22 ਸੂਬੇ ਮੰਨੇ ਗਏ ਸਨ, ਉਹਨਾਂ ਸਾਰਿਆਂ ਨੂੰ ਹੀ ਇਹ ਹੁਕਮ ਦੇ ਦਿੱਤਾ ਸੀ ਬਈ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਹਿੰਦੂ ਨੇ ਉਹਨਾਂ ਨੂੰ ਲਾਲਚ ਦੇ ਕੇ, ਡਰਾ ਧਮਕਾ ਕੇ, ਕਿਸੇ ਵੀ ਢੰਗ ਦੇ ਨਾਲ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਸਰਕਾਰੀ ਤੌਰ 'ਤੇ ਜਦੋਂ ਇਹ ਐਲਾਨ ਕੀਤਾ ਗਿਆ ਤਾਂ ਹੁਣ ਰਾਜ ਵੀ ਮੁਸਲਮਾਨਾਂ ਦਾ ਸੀ, ਸੂਬੇ ਵੀ ਤਾਂ ਮੁਸਲਮਾਨ ਸਨ, ਅਤੇ ਜਿੰਨੇ ਹਿੰਦੂ ਸਨ ਉਹ ਜਾਂ ਤਾਂ ਗੁਲਾਮ ਸਨ ਅਤੇ ਜਾਂ ਫਿਰ ਉਹ ਬਿਲਕੁਲ ਮੁਰਦਾ ਹੋ ਚੁੱਕੇ ਸਨ। ਹੁਣ ਉਹਨਾਂ ਦੇ ਅੰਦਰ ਇਸ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਸੀ ਰਹੀ। ਇਸੇ ਲਈ ਇਤਿਹਾਸ ਵਿੱਚ ਲਿਖਿਆ ਹੋਇਆ, ਕਸ਼ਮੀਰ ਦੇ ਅੰਦਰ ਹਿੰਦੂਆਂ ਦਾ ਕਾਫ਼ੀ ਧਾਰਮਿਕ ਤੌਰ 'ਤੇ ਬੋਲਬਾਲਾ ਸੀ। ਜਿਹੜਾ ਕਸ਼ਮੀਰ ਦਾ ਸੂਬਾ ਸ਼ੇਰ ਅਫਗਨ ਖਾਂ, ਇਤਿਹਾਸ ਵਿੱਚ ਉਸਦਾ ਨਾਮ ਲਿਖਿਆ ਹੈ, ਉਹਨੂੰ ਬਾਦਸ਼ਾਹ ਨੇ ਹੁਕਮ ਕੀਤਾ ਬਈ ਤੂੰ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣੇ। ਇਸ ਨੇ ਇੱਕ ਪ੍ਰਣ ਕੀਤਾ ਕਿ ਹਰ ਰੋਜ਼ 25 ਜੰਨੂ ਉਤਾਰ ਕੇ, ਭਾਵ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ, ਅਤੇ ਫਿਰ ਇਹ ਅੰਨ ਪਾਣੀ ਛਕਦਾ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ, 25 ਜੰਨੂ, ਇੱਕ ਜੰਨੂ ਦਾ ਤੋਲ 3.5 ਮਾਸੇ ਜਾਂ 4 ਮਾਸੇ ਦੇ ਕਰੀਬ ਮੰਨਿਆ, ਅਤੇ ਜਦੋਂ ਆਪਾਂ ਗਿਣਤੀ ਕਰਾਂਗੇ ਤਕਰੀਬਨ 18 ਜਾਂ 20 ਕੁ ਹਜ਼ਾਰ ਗਿਣਤੀ ਬਣ ਜਾਂਦੀ ਹੈ। ਇਹਦਾ ਮਤਲਬ ਇਹ ਹੈ ਬਈ 18-20 ਹਜ਼ਾਰ ਦੇ ਕਰੀਬ ਹਰ ਰੋਜ਼ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਸਾਰੇ ਹਿੰਦੂਆਂ ਵਿੱਚ ਹਾਹਾਕਾਰ ਮੱਚ ਗਈ, ਹਾਹਾਕਾਰ ਤਾਂ ਮੱਚ ਗਈ ਪਰ ਇਸ ਜ਼ੁਲਮ ਦਾ ਵਿਰੋਧ ਕਰਨ ਵਾਲਾ ਕੋਈ ਵੀ ਨਾ ਉੱਠਿਆ। ਆਖਿਰਕਾਰ ਜਿਹੜੇ ਧਰਮੀ ਹਿੰਦੂ ਸਨ ਉਹਨਾਂ ਨੇ ਮੋਹਲਤ ਮੰਗੀ ਬਈ ਸਾਨੂੰ ਕੁਝ ਮੋਹਲਤ ਦਿੱਤੀ ਜਾਵੇ, ਅਸੀਂ ਇਸ ਬਾਰੇ ਵਿਚਾਰ ਕਰ ਸਕੀਏ, ਸਲਾਹ ਕਰ ਸਕੀਏ। ਉਹਨਾਂ ਨੂੰ ਕੁਝ ਸਮੇਂ ਦੀ ਮੋਹਲਤ ਮਿਲ ਗਈ ਅਤੇ ਉਹਨਾਂ ਪੰਡਤਾਂ ਨੇ, ਉਹਨਾਂ ਬ੍ਰਾਹਮਣਾਂ ਨੇ ਅਮਰਨਾਥ ਦੇ ਮੰਦਰ ਵਿੱਚ ਜਾ ਕੇ ਉੱਥੇ ਜਾ ਕੇ ਤਪੱਸਿਆ ਆਰੰਭ ਕਰ ਦਿੱਤੀ ਅਤੇ ਨਾਲ ਹੀ ਵਰਤ ਵੀ ਰੱਖਿਆ, ਭੁੱਖ ਹੜਤਾਲ ਵੀ ਰੱਖੀ। ਜਦੋਂ ਕੁਝ ਸਮਾਂ ਭੁੱਖ ਹੜਤਾਲ ਰੱਖ ਕੇ ਇਹਨਾਂ ਨੇ ਸ਼ਿਵਜੀ ਦੀ ਆਰਾਧਨਾ ਕੀਤੀ ਤਾਂ ਇਤਿਹਾਸ ਦੱਸਦਾ ਹੈ ਉਸ ਵੇਲੇ ਇਹਨਾਂ ਨੂੰ ਆਕਾਸ਼ਬਾਣੀ ਹੋਈ ਜਾਂ ਇਹਨਾਂ ਨੂੰ ਅਮਰਾਵਤੀ ਅੱਖਰਾਂ ਦੇ ਵਿੱਚ ਇੱਕ ਚਿੱਠੀ ਮਿਲੀ ਔਰ ਉਹਦੇ ਵਿੱਚ ਲਿਖਿਆ ਹੋਇਆ ਸੀ, ਤੁਹਾਡੇ ਧਰਮ ਦੀ ਰੱਖਿਆ ਜੇ ਕੋਈ ਕਰ ਸਕਦਾ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਜਦੋਂ ਇਹਨਾਂ ਨੇ ਉਸ ਨੂੰ ਪੜ੍ਹਿਆ ਅਤੇ ਫਿਰ ਉਹਨਾਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਾਲ ਕੀਤੀ ਤਾਂ ਪਤਾ ਲੱਗਿਆ ਬਈ ਉਹ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਬਿਰਾਜਮਾਨ ਨੇ। ਇਹਨਾਂ ਦਾ ਮੁਖੀ ਸੀ ਕਿਰਪਾ ਰਾਮ ਪੰਡਿਤ। 500 ਬ੍ਰਾਹਮਣ ਇਕੱਠੇ ਹੋ ਕੇ ਕਸ਼ਮੀਰ ਦੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਤਿਹਾਸ ਦੱਸਦਾ ਹੈ ਜਦੋਂ ਇਹ 500 ਦੇ ਕਰੀਬ ਬ੍ਰਾਹਮਣ ਲੋਕ ਪੰਡਿਤ ਲੋਕ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੇ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੀਵਾਨ ਸਜਾਇਆ ਔਰ ਇਹਨਾਂ ਪੰਡਤਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਪੁਕਾਰ ਕੀਤੀ, ਹੱਥ ਜੋੜੇ, ਲੇਲੜੀਆਂ ਕੱਢੀਆਂ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ, ਰੱਬ ਦਾ ਵਾਸਤਾ ਹੈ, ਤੁਸੀਂ ਸਾਡੇ ਧਰਮ ਦੀ ਰੱਖਿਆ ਕਰੋ। ਸਵਾਲ ਧਰਮ ਦਾ ਪਾਇਆ ਗਿਆ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਇਹਨਾਂ ਪੰਡਤਾਂ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ ਤਾਂ ਉਸ ਵੇਲੇ ਛੋਟੀ ਉਮਰ ਦੇ ਵਿੱਚ ਖੇਡਦੇ ਹੋਏ ਬਾਲਾ ਪ੍ਰੀਤਮ ਚੋਜੀ ਪਾਤਸ਼ਾਹ ਗੋਬਿੰਦ ਰਾਏ ਜੀ ਵੀ ਪਹੁੰਚ ਗਏ ਔਰ ਉਹਨਾਂ ਨੇ ਆਪਣੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੜੀ ਡੂੰਘੀ ਸੋਚ ਵਿਚਾਰ ਦੇ ਵਿੱਚ ਪਿਆ ਦੇਖ ਕੇ ਸਵਾਲ ਕੀਤਾ, ਪਿਤਾ ਜੀ ਇਹ ਕੌਣ ਨੇ? ਤਾਂ ਸਤਿਗੁਰੂ ਦਾ ਜਵਾਬ ਸੀ, ਇਹ ਕਸ਼ਮੀਰੀ ਪੰਡਿਤ ਹਨ। ਇਹ ਕਿਸ ਵਾਸਤੇ ਆਏ ਨੇ? ਤਾਂ ਸਤਿਗੁਰੂ ਦਾ ਜਵਾਬ ਸੀ, ਇਹ ਆਪਣੇ ਧਰਮ ਦੀ ਰੱਖਿਆ ਚਾਹੁੰਦੇ ਨੇ। ਗੋਬਿੰਦ ਰਾਏ ਜੀ ਦਾ ਸਵਾਲ ਸੀ, ਇਹਨਾਂ ਦੇ ਧਰਮ ਨੂੰ ਕਿਸ ਤੋਂ ਖਤਰਾ ਪੈਦਾ ਹੋ ਗਿਆ ਅਤੇ ਕਿਉਂ ਹੋਇਆ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਇਹਨਾਂ ਦੇ ਧਰਮ ਨੂੰ ਖਤਰਾ ਮੌਕੇ ਦੀ ਸਰਕਾਰ ਤੋਂ ਹੈ, ਕਿਉਂਕਿ ਇਸ ਵੇਲੇ ਮੁਸਲਮਾਨਾਂ ਦੀ ਹਕੂਮਤ ਹੈ, ਉਹਨਾਂ ਨੇ ਜਬਰਨ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਤਹੱਈਆ ਕਰ ਲਿਆ ਔਰ ਉਹਨਾਂ ਨੇ ਐਲਾਨੀਆ ਤੌਰ 'ਤੇ ਇਹ ਗੱਲ ਕਹਿ ਦਿੱਤੀ ਹੈ ਵੀ ਜਿਹੜਾ ਵੀ ਹਿੰਦੂ ਮੁਸਲਮਾਨ ਬਣੇਗਾ ਉਹੀ ਹਿੰਦੁਸਤਾਨ ਦਾ ਨਾਗਰਿਕ ਬਣ ਸਕਦਾ, ਦੂਸਰਿਆਂ ਨੂੰ ਗੁਲਾਮ ਹੀ ਰਹਿਣਾ ਪਵੇਗਾ ਅਤੇ ਉਹਨਾਂ ਨੂੰ ਸੀਹੇ ਝੱਲਣੇ ਪੈਣਗੇ। ਇਸ ਲਈ ਇਹ ਹੁਣ ਆਪਣੇ ਧਰਮ ਦੀ ਰੱਖਿਆ ਦੀ ਖਾਤਰ ਗੁਰੂ ਨਾਨਕ ਦੇ ਘਰ ਫਰਿਆਦ ਕਰਨ ਵਾਸਤੇ ਆਏ ਨੇ। ਗੋਬਿੰਦ ਰਾਏ ਜੀ ਨੇ ਬਹੁਤ ਗੰਭੀਰ ਹੋ ਕੇ ਪੁੱਛਿਆ ਕਿ ਪਿਤਾ ਜੀ, ਇਹਨਾਂ ਦੇ ਧਰਮ ਦੀ ਰੱਖਿਆ ਹੁਣ ਕਿਵੇਂ ਹੋ ਸਕਦੀ ਹੈ? ਤਾਂ ਸਤਿਗੁਰੂ ਦਾ ਜਵਾਬ ਸੀ, ਕੋਈ ਮਹਾਂਪੁਰਖ, ਕੋਈ ਧਰਮਾਤਮਾ ਇਹਨਾਂ ਦੇ ਧਰਮ ਦੀ ਖਾਤਰ ਕੁਰਬਾਨੀ ਕਰੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਜਦੋਂ ਇਹ ਸਵਾਲ ਕੀਤਾ ਗਿਆ ਤਾਂ ਜਿਹੜੇ ਪੰਡਿਤ ਸਨ ਉਹਨਾਂ ਵੱਲ ਸਵਾਲੀਆ ਨਜ਼ਰ ਦੇ ਨਾਲ ਗੋਬਿੰਦ ਰਾਏ ਜੀ ਨੇ ਤੱਕਿਆ ਬਈ ਇਹਨਾਂ ਵਿੱਚ ਕੋਈ ਐਸਾ ਮਹਾਂਪੁਰਖ ਨਹੀਂ ਜਿਹੜਾ ਧਰਮ ਦੀ ਖਾਤਰ ਕੁਰਬਾਨੀ ਕਰ ਸਕੇ। ਪਰ ਉਹਨਾਂ ਦੀ ਚੁੱਪ ਅਤੇ ਉਹਨਾਂ ਦੀਆਂ ਨੀਵੀਆਂ ਦੱਸ ਰਹੀਆਂ ਸਨ ਬਈ ਉਹ ਕੁਰਬਾਨੀ ਕਰਨ ਲਈ ਹਾਲੇ ਤਿਆਰ ਨਹੀਂ। ਉਹਨਾਂ ਦੀ ਇਸ ਕਮਜ਼ੋਰੀ ਨੂੰ ਅਨੁਭਵ ਕਰਕੇ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਇਹ ਪਿਤਾ ਜੀ, ਜੇ ਇਹਨਾਂ ਦੇ ਧਰਮ ਦੀ ਰੱਖਿਆ ਦੇ ਵਾਸਤੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ, ਫਿਰ ਤੁਹਾਡੇ ਨਾਲੋਂ ਵੱਡਾ ਹੋਰ ਮਹਾਂਪੁਰਖ ਕੌਣ ਹੋ ਸਕਦਾ? ਤੁਹਾਡੇ ਨਾਲੋਂ ਵੱਧ ਪਵਿੱਤਰ ਆਤਮਾ ਧਰਮਾਤਮਾ ਕੌਣ ਹੋ ਸਕਦਾ ਹੈ? ਅਤੇ ਕਿਰਪਾ ਕਰੋ, ਇਹਨਾਂ ਦਾ ਧਰਮ ਬਚ ਜਾਵੇ ਅਤੇ ਤੁਸੀਂ ਜਾ ਕੇ ਕੁਰਬਾਨੀ ਕਰੋ। ਇਹ ਗੱਲ ਸੁਣਦਿਆਂ ਸਾਰ ਇਹਨਾਂ ਪੰਡਤਾਂ ਦੇ ਚਿਹਰੇ 'ਤੇ ਰੌਣਕਾਂ ਆ ਗਈਆਂ। ਪਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਖ ਦੇ ਲਈ ਆਖਿਆ ਕਿ ਲਾਲ ਜੀ, ਤੁਸੀਂ ਇਸ ਗੱਲ ਨੂੰ ਵੀ ਸੋਚ ਲਵੋ, ਤੁਹਾਡੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਵੇਗਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਵੇਲੇ ਗੋਬਿੰਦ ਰਾਏ ਸਨ, ਕਹਿਣ ਲੱਗੇ, ਪਿਤਾ ਜੀ, ਮੈਂ ਆਪੇ ਉਸ ਪਰੋਂ ਪਿਤਾ ਪਰਮਾਤਮਾ ਦੇ ਆਸਰੇ ਦਿਨ ਕੱਟ ਲਵਾਂਗਾ ਜਿਸ ਨੇ ਮੈਨੂੰ ਸੰਸਾਰ ਦੇ ਵਿੱਚ ਭੇਜਿਆ। ਮੈਂ ਆਪਣਾ ਸੋ ਤੋਹੇ ਨਿਵਾਜਾ ਪੰਥ ਪਰਚੁਰ ਕਰਬੇ ਕੋ ਸਾਜਾ, ਜਾਏ ਤਾਂ ਤੁਮ ਧਰਮ ਚਲਾਏ ਕਬੁੱਧ ਕਰਨ ਅਤੇ ਲੋਕ ਹਟਾਏ, ਪਰ ਤੁਸੀਂ ਇਹਨਾਂ ਦੇ ਧਰਮ ਦੀ ਰੱਖਿਆ ਕਰੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਇੰਨਾ ਕੁ ਵਾਰਤਾਲਾਪ ਹੋਇਆ। ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਪੰਡਤਾਂ ਨੂੰ ਕਹਿ ਦਿੱਤਾ ਵੀ ਜਾਓ, ਜਾ ਕੇ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਬਈ ਅਸੀਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਗੁਰੂ ਤਸਲੀਮ ਕੀਤਾ ਹੈ, ਅਤੇ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ ਤਾਂ ਅਸੀਂ ਆਪਣੇ ਆਪ ਹੀ ਸਾਰੇ ਮੁਸਲਮਾਨ ਬਣ ਜਾਵਾਂਗੇ। ਹੁਣ ਜਦੋਂ ਇਹ ਗੱਲ ਪੰਡਤਾਂ ਨੇ ਸੁਣੀ ਉਹ ਤਾਂ ਬੜੇ ਖੁਸ਼ ਹੋਏ ਵੀ ਸਾਡੇ ਗਲੋਂ ਬਲਾ ਲੱਥੀ ਅਤੇ ਹੁਣ ਆਪੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਮਰਜ਼ੀ ਸਿੱਜਣ। ਅਖੀਰ ਜਦੋਂ ਔਰੰਗਜ਼ੇਬ ਤੱਕ ਇਹ ਗੱਲ ਪਹੁੰਚੀ ਤਾਂ ਉਸਨੇ ਗੁਰੂ ਮਹਾਰਾਜ ਦੇ ਕੋਲ ਅਹਿਦੀਏ ਭੇਜ ਦਿੱਤੇ ਔਰ ਉਹਨਾਂ ਅਹਿਦੀਆਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਿਆ ਕਿ ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ ਹੈ। ਭਾਵੇਂ ਸਤਿਗੁਰੂ ਨੂੰ ਪਤਾ ਸੀ ਜੋ ਕੁਝ ਉੱਥੇ ਹੋਣਾ, ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਅਹਿਦੀਆਂ ਨੂੰ ਕਹਿਣ ਲੱਗੇ, ਜਾਓ ਜਾ ਕੇ ਆਪਦੇ ਬਾਦਸ਼ਾਹ ਨੂੰ ਕਹਿ ਦੇਣਾ ਉਹਨੂੰ ਹੋਰ ਬੰਦੇ ਭੇਜਣ ਦੀ ਅਹਿਦੀਏ ਭੇਜਣ ਦੀ ਲੋੜ ਨਹੀਂ, ਅਸੀਂ ਆਪਣੇ ਆਪ ਹੀ ਉਹਦੇ ਪਾਸ ਪਹੁੰਚ ਜਾਵਾਂਗੇ। ਜਦੋਂ ਕਵੇ ਅਤੇ ਜਿੱਥੇ ਆਖੇ ਅਸੀਂ ਆਪਣੇ ਆਪ ਪਹੁੰਚ ਜਾਵਾਂਗੇ। ਜਦੋਂ ਇਹ ਖਬਰ ਲੈ ਕੇ ਅਹਿਦੀਏ ਔਰੰਗਜ਼ੇਬ ਦੇ ਪਾਸ ਗਏ ਤਾਂ ਔਰੰਗਜ਼ੇਬ ਬੜਾ ਖੁਸ਼ ਹੋਇਆ, ਕਹਿਣ ਲੱਗਾ ਜੇ ਇੱਕ ਬੰਦੇ ਦੇ ਨਾਲ ਹੀ ਸਾਰੇ ਹਿੰਦੂ ਮੁਸਲਮਾਨ ਬਣ ਜਾਣ ਤਾਂ ਫਿਰ ਹੋਰ ਇਦੋਂ ਮੇਰੇ ਲਈ ਗਨੀਮਤ ਕੀ ਹੋ ਸਕਦੀ ਹੈ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਚੱਲ ਪਏ ਹਨ। ਰਸਤੇ ਵਿੱਚ ਗੁਰਸਿੱਖ ਸੰਗਤਾਂ ਨੂੰ ਤਾਰਦੇ ਹੋਏ ਆਗਰੇ ਪਹੁੰਚੇ। ਆਗਰੇ ਜਾ ਕੇ ਗੁਰੂ ਮਹਾਰਾਜ ਨੇ ਗ੍ਰਿਫਤਾਰੀ ਦਿੱਤੀ। 1400 ਘੋੜਸਵਾਰਾਂ ਦੇ ਸਾਏ ਹੇਠ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪੰਜ ਸਿੱਖਾਂ ਸਮੇਤ ਦਿੱਲੀ ਵਿਖੇ ਲਿਆਂਦਾ ਗਿਆ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਭੂਤਾਂ ਵਾਲੀ ਹਵੇਲੀ ਵਿੱਚ ਟਿਕਾਇਆ ਗਿਆ, ਕਿਉਂਕਿ ਇਹਨਾਂ ਮੁਸਲਮਾਨਾਂ ਦਾ ਇਹ ਖਿਆਲ ਸੀ ਵੀ ਜੇ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਈ ਕਰਨੀ ਵਾਲੇ ਹੋਏ ਜਾਂ ਕਰਾਮਾਤੀ ਹੋਏ ਫਿਰ ਤਾਂ ਬਚ ਸਕਦੇ ਨੇ, ਅਤੇ ਨਹੀਂ ਤਾਂ ਵਰਨਾ ਉਸ ਭੂਤ ਨੇ ਇਹਨਾਂ ਨੂੰ ਉੱਥੇ ਹੀ ਸਮਾਪਤ ਕਰ ਦੇਣਾ। ਔਰ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਉਸ ਭੂਤ ਵਾਲੀ ਹਵੇਲੀ ਵਿੱਚ ਗਏ ਅਤੇ ਜਿਹੜਾ ਉਹ ਭੂਤ ਸੀ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ, ਉਸਨੇ ਵੀ ਸੇਵਾ ਦੀ ਯਾਚਨਾ ਕੀਤੀ ਅਤੇ ਗੁਰੂ ਮਹਾਰਾਜ ਨੂੰ ਪੋਨੇ ਗੰਨੇ ਲਿਆ ਕੇ ਭੇਟ ਕੀਤੇ ਅਤੇ ਸਤਿਗੁਰੂ ਮਹਾਰਾਜ ਦੀਆਂ ਜੂਠੀਆਂ ਛਿੱਲਾਂ ਚੂਪ ਕੇ ਉਸ ਪ੍ਰੇਤ ਦੀ ਵੀ ਕਲਿਆਣ ਹੋ ਗਈ। ਇਹ ਤਾਂ ਉਸਦੇ ਵੱਡੇ ਪਾਕ ਸਨ। ਉਸ ਪ੍ਰੇਤ ਦੀ ਵੀ ਕਲਿਆਣ ਹੋਈ। ਉਸ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੁਤਵਾਲੀ ਵਿੱਚ ਕੈਦ ਕੀਤਾ ਗਿਆ, ਜਿਹੜੀ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਦੇ ਕੋਲ ਬਿਲਡਿੰਗ ਹੈ। ਹੁਣ ਤਾਂ ਸੰਗਤਾਂ ਦੀ ਰਿਹਾਇਸ਼ ਲਈ ਉਹ ਇੱਕ ਸਰਾਂ ਬਣ ਚੁੱਕੀ ਹੈ, ਪਰ ਪਹਿਲਾਂ ਉਹ ਇੱਕ ਕੁਤਵਾਲੀ ਸੀ ਅਤੇ ਹੁਣ ਤੱਕ ਵੀ ਉਹ ਕੁਤਵਾਲੀ ਰਹੀ ਹੈ। ਆਹ ਥੋੜ੍ਹੇ ਜਿਹੇ ਸਮੇਂ ਤੋਂ ਹੀ ਉਹ ਕੁਤਵਾਲੀ ਸੰਗਤਾਂ ਦੀ ਰਿਹਾਇਸ਼ ਲਈ ਹੁਣ ਇੱਕ ਸਰਾਂ ਦੇ ਰੂਪ ਦੇ ਵਿੱਚ ਬਣ ਗਈ ਹੈ। ਔਰ ਕਹਿੰਦੇ ਨੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਕੁਤਵਾਲੀ ਵਿੱਚ ਕੈਦ ਕੀਤਾ ਗਿਆ ਅਤੇ ਔਰੰਗਜ਼ੇਬ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਵੱਲੋਂ ਸੁਨੇਹਾ ਭੇਜਿਆ ਵੀ ਬਾਦਸ਼ਾਹ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਠੀਕ ਹੈ ਬਾਦਸ਼ਾਹ ਗੱਲ ਕਰ ਲਵੇ। ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਿਆ, ਬਈ ਦੇਖੋ ਮੇਰਾ ਤੁਹਾਡੇ ਨਾਲ ਕੋਈ ਰੌਲਾ ਨਹੀਂ, ਕੋਈ ਝਗੜਾ ਨਹੀਂ, ਕੋਈ ਤਕਰਾਰ ਨਹੀਂ, ਮੇਰਾ ਸਿਰਫ ਇਹਨਾਂ ਕਾਫਰਾਂ ਦੇ ਨਾਲ ਝਗੜਾ ਹੈ, ਅਤੇ ਤੁਸੀਂ ਖਾਮ ਖਾਹ ਵਿੱਚ ਕਿਉਂ ਰੋੜਾ ਬਣਦੇ ਹੋ। ਮੈਂ ਤੁਹਾਨੂੰ ਬੜੀ ਨੇਕ ਸਲਾਹ ਦਿੰਦਾ ਹਾਂ, ਬਈ ਤੁਸੀਂ ਮੇਰੇ ਰਸਤੇ ਵਿੱਚੋਂ ਪਾਸੇ ਹਟ ਜਾਓ, ਜੋ ਕੁਝ ਮੈਂ ਕਰਨਾ ਚਾਹੁੰਦਾ ਹਾਂ ਮੈਨੂੰ ਕਰਨ ਦਿਓ। ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਤੂੰ ਦੱਸ ਕੀ ਕਰਨਾ ਚਾਹੁੰਦਾ। ਉਹ ਕਹਿਣ ਲੱਗਾ, ਉਹਨੇ ਆਪਣੇ ਦਿਲ ਦੀ ਗੱਲ ਦੱਸੀ, ਕਹਿੰਦਾ ਮੈਂ ਦੋ ਮਜ਼ਹਬਾਂ ਦਾ ਇੱਕ ਮਜ਼ਹਬ ਕਰਨਾ ਚਾਹੁੰਦਾ ਹਾਂ, ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹਾਂ। ਜਦੋਂ ਇਹ ਗੱਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣੀ ਅਤੇ ਕਹਿਣ ਲੱਗੇ, ਤੂੰ ਤਾਂ ਇਹ ਸੋਚਦਾ ਬਈ ਮੈਂ ਦੋਹਾਂ ਤੋਂ ਇੱਕ ਕਰ ਦੇਵਾਂ, ਪਰ ਉਸ ਸਾਡੇ ਵਾਹਿਗੁਰੂ ਨੂੰ ਕੁਝ ਹੋਰ ਪਾਉਂਦਾ ਹੈ। ਔਰੰਗਜ਼ੇਬ ਹੈਰਾਨ ਹੋਇਆ, ਉਹ ਕਹਿਣ ਲੱਗਾ ਉਸ ਅਕਾਲ ਪੁਰਖ ਨੂੰ ਕੀ ਪਾਉਂਦਾ ਹੈ? ਤਾਂ ਅੱਗੋਂ ਸਤਿਗੁਰੂ ਨੇ ਜਵਾਬ ਦਿੱਤਾ, ਬਈ ਉਸ ਅਕਾਲ ਪੁਰਖ ਨੂੰ ਇਹ ਪਾਉਂਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਦੋਹਾਂ ਤੋਂ ਤਿੰਨ ਪੰਥ ਬਣਨਗੇ। ਤੂੰ ਤਾਂ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ, ਪਰ ਦੋਹਾਂ ਤੋਂ ਤਿੰਨ ਹੋਣਗੇ। ਔਰੰਗਜ਼ੇਬ ਸਤਿਗੁਰੂ ਮਹਾਰਾਜ ਦੇ ਇਹਨਾਂ ਬਚਨਾਂ ਤੋਂ ਇਹਨਾਂ ਤ੍ਰਭਕਿਆ ਅਤੇ ਇੰਨਾ ਇਹ ਭੜਕਿਆ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਕਹਿਣ ਲੱਗੇ, ਅੱਛਾ ਹੁਣੇ ਵੇਖਣਾ ਚਾਹੁੰਦਾ? ਕਹਿੰਦਾ ਹਾਂ, ਦਿਖਾਓ। ਗੁਰੂ ਮਹਾਰਾਜ ਨੇ ਇੱਕ ਮਣ ਕਾਲੀਆਂ ਮਿਰਚਾਂ ਮੰਗਵਾਈਆਂ ਅਤੇ ਉਹਨਾਂ ਨੂੰ ਅੱਗ ਲਾ ਕੇ ਸਾੜਨ ਦਾ ਹੁਕਮ ਕੀਤਾ। ਪਰ ਜਦੋਂ ਸਾਰੀਆਂ ਮਿਰਚਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ, ਸਤਿਗੁਰੂ ਕਹਿਣ ਲੱਗੇ, ਹੁਣ ਜਿੰਨੀ ਇਹ ਸੁਆਹ ਹੈ ਮਿਰਚਾਂ ਦੀ, ਇਹਨਾਂ ਨੂੰ ਛਾਣ ਕੇ ਕੱਪੜ ਛਾਣ ਕੀਤਾ ਜਾਵੇ। ਕਹਿੰਦੇ ਠੀਕ ਹੈ। ਜਦੋਂ ਸਾਰੀ ਸਵਾਹ ਨੂੰ ਛਾਣਿਆ ਗਿਆ ਤਾਂ ਉਹਦੇ ਵਿੱਚੋਂ ਤਿੰਨ ਮਿਰਚਾਂ ਸਾਬਤ ਨਿਕਲੀਆਂ। ਗੁਰੂ ਮਹਾਰਾਜ ਕਹਿਣ ਲੱਗੇ, ਲੈ ਆਹ ਹੈ ਖੁਦਾ ਦੀ ਮਰਜ਼ੀ, ਆਹ ਹੈ ਪਰਮੇਸ਼ਰ ਦੀ ਮਰਜ਼ੀ। ਉਹ ਕਹਿਣ ਲੱਗਾ, ਮਹਾਰਾਜ ਮੈਂ ਨਹੀਂ ਸਮਝ ਸਕਿਆ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਤਾਂ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ, ਪਰ ਰੱਬ ਇਹ ਕਹਿੰਦਾ ਵੀ ਦੋਹਾਂ ਤੋਂ ਤਿੰਨ ਕਰਨੇ ਨੇ, ਅਤੇ ਹੁਣ ਤਿੰਨ ਪੰਥ ਹੋਣਗੇ, ਤੀਜਾ ਕੌਣ ਹੋਵੇਗਾ? ਉਹ ਖਾਲਸਾ ਪੰਥ ਹੋਵੇਗਾ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਦੇ ਸਾਹਮਣੇ ਇਹ ਬਚਨ ਕਹੇ। ਔਰੰਗਜ਼ੇਬ ਬੜਾ ਹੈਰਾਨ ਹੋਇਆ, ਫਿਰ ਕਹਿਣ ਲੱਗਾ, ਮੈਂ ਤਾਂ ਸੋਚਿਆ ਸੀ ਬਈ ਤੁਸੀਂ ਮੇਰੀ ਗੱਲ ਨੂੰ ਪ੍ਰਵਾਨ ਕਰ ਲਵੋਗੇ, ਪਰ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਹੁਣ ਮੈਂ ਤੁਹਾਨੂੰ ਦੂਸਰੀ ਗੱਲ ਵੀ ਦੱਸ ਦੇਣਾ ਚਾਹੁੰਦਾ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਵੀ ਉਹ ਵੀ ਦੱਸ ਦੇ, ਤੂੰ ਆਪਣੇ ਦਿਲ ਵਿੱਚ ਨਾ ਰੱਖੀ, ਜੋ ਤੇਰੇ ਦਿਲ ਦੇ ਅਰਮਾਨ ਨੇ ਹੁਣ ਸਾਹਮਣੇ ਦੱਸ ਦੇ। ਔਰੰਗਜ਼ੇਬ ਕਹਿਣ ਲੱਗਾ, ਮੇਰਾ ਸੁਭਾਅ ਬਹੁਤ ਸਖਤ ਹੈ, ਮੈਂ ਬੜਾ ਜ਼ਾਲਮ ਹਾਂ। ਸਤਿਗੁਰੂ ਕਹਿਣ ਲੱਗੇ, ਤਾਂ ਸਾਨੂੰ ਪਹਿਲਾਂ ਹੀ ਪਤਾ ਹੈ, ਇਹ ਕੋਈ ਰੁਕੀ ਛਿਪੀ ਗੱਲ ਤਾਂ ਨਹੀਂ, ਜੋ ਕੁਝ ਤੂੰ ਕਰ ਰਿਹਾ ਸਾਰੀ ਦੁਨੀਆਂ ਨੂੰ ਪਤਾ, ਪਰ ਤੂੰ ਦੱਸ ਕਹਿਣਾ ਕੀ ਚਾਹੁੰਦਾ? ਉਹ ਕਹਿੰਦਾ, ਲਾ ਹੁਣ ਤੁਹਾਡੇ ਸਾਹਮਣੇ ਮੇਰੇ ਤਿੰਨ ਸਵਾਲ ਨੇ। ਸਭ ਤੋਂ ਪਹਿਲਾਂ ਇਹ, ਬਈ ਤੁਹਾਨੂੰ ਮੇਰੇ ਅਧੀਨ ਰਹਿਣਾ ਪਵੇਗਾ, ਜੋ ਮੈਂ ਕਹਾਂ ਤੁਹਾਨੂੰ ਮੇਰੀ ਹਾਂ ਵਿੱਚ ਹਾਂ ਮਿਲਾਉਣੀ ਪਵੇਗੀ, ਅਤੇ ਮੇਰੇ ਇੱਛਾ ਦੇ ਅਨੁਸਾਰ ਤੁਹਾਨੂੰ ਕਰਾਮਾਤਾਂ ਵੀ ਦਿਖਾਉਣੀਆਂ ਪੈਣਗੀਆਂ। ਦੇਖ ਲਓ, ਜੇ ਤਾਂ ਤੁਸੀਂ ਮੇਰੇ ਨਾਲ ਬਣਾ ਕੇ ਰੱਖੋਗੇ, ਫਿਰ ਤੁਸੀਂ ਮੇਰੇ ਰਾਜ ਦੇ ਵਿੱਚ ਸੁਖੀ ਵੱਸ ਸਕਦੇ ਹੋ, ਵਰਨਾ ਨਹੀਂ ਤੁਹਾਡੇ ਨਾਲ ਵੀ ਮੈਂ ਸਖਤੀ ਨਾਲ ਪੇਸ਼ ਆ ਸਕਦਾ ਹਾਂ।